ਉਧਰੇ ਕੁੱਲ ਸਬਾਏ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਉਰ ਧਾਰ ਹਰ ਭਗਤੀ ਰਾਤੇ ਮੋਖ ਦੁਆਰ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਉਰ ਧਾਰ ਹਰ ਭਗਤੀ ਰਾਤੇ ਮੋਖ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਅੰਮ੍ਰਿਤਮਈ ਗੁਰਬਾਣੀ ਜੋ ਪ੍ਰਕਾਸ਼ ਰੂਪ ਹੈ ਉਹਦਾ ਆਨੰਦ ਮਾਣ ਰਹੇ ਹੋ। ਪੰਜਾਂ ਬਾਣੀਆਂ ਦੇ ਨਿਤਨੇਮ ਤੋਂ ਉਪਰੰਤ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਹੁਣ ਕੁਝ ਮਿੰਟਾਂ ਵਾਸਤੇ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਜੋ ਇਸ ਗੁਰੂ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਕਥਾ ਨਾਲ ਜੁੜ ਜਾਈਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਏ। ਮਹਾਰਾਜ ਜੀ ਇਸ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਲ ਮਿਲਣ ਦੀਆਂ ਬਰਕਤਾਂ ਦੱਸੀਆਂ ਹਨ। ਗੁਰਮੁਖ ਪਾਈਐ ਨਾਮ ਨਿਧਾਨ, ਸਤਿਗੁਰਾਂ ਦੇ ਮੁਖ ਤੋਂ ਉਪਦੇਸ਼ ਸੁਣ ਕੇ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਅਤੇ ਪਹਿਲੀ ਪੰਗਤੀ 'ਚ ਮਹਾਰਾਜ ਨੇ ਫਰਮਾਇਆ ਸੀ, ਸਤਿਗੁਰ ਹਮਰਾ ਭਰਮ ਗਵਾਇਆ, ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਾਡੇ 'ਤੇ ਬੜੀ ਕਿਰਪਾ ਕਰਕੇ ਸਾਡੇ ਅੰਦਰੋਂ ਭਰਮ ਭੁਲੇਖੇ ਦੂਰ ਕਰ ਦਿੱਤੇ। ਗੁਰੂ ਤੋਂ ਬਿਨਾਂ ਭਰਮ ਦੂਰ ਨਹੀਂ ਹੁੰਦਾ। ਹੋਰ ਚੀਜ਼ਾਂ ਦੇ ਇਲਾਜ ਦੁਨੀਆਂ 'ਤੇ ਹਨ, ਭਰਮ ਦਾ ਇਲਾਜ ਗੁਰੂ ਕੋਲ ਹੀ ਹੈ। ਬਾਕੀ ਬਿਮਾਰੀਆਂ ਦੇ ਇਲਾਜ ਹਨ ਡਾਕਟਰਾਂ ਕੋਲ, ਵੈਦਾਂ ਕੋਲ, ਭਰਮ ਦਾ ਇਲਾਜ ਸਤਿਗੁਰੂ ਜੀ ਕੋਲ ਹੈ। ਸਤਿਗੁਰੂ ਭਰਮ ਨੂੰ ਦੂਰ ਕਰਦੇ ਹਨ। ਤੋ ਜਦੋਂ ਭਰਮ ਦੂਰ ਹੁੰਦਾ ਹੈ, ਬੰਦੇ ਦੇ ਵਿੱਚ ਕਿੱਦਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ, ਕਿੱਦਾਂ ਦੀ ਅਵਸਥਾ ਬਣਦੀ ਹੈ, ਗੁਰੂ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਅਖੀਰਲੀਆਂ ਜੋ ਚਾਰ ਪਦੀਆਂ ਹਨ ਉਹਦੇ 'ਚ ਸਮਝਾਉਂਦੇ ਹਨ। ਪ੍ਰੇਮ ਨਾਲ ਸਰਵਣ ਕਰੀਏ। ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਏ। ਗੁਰੂ ਦੀ ਸੇਵਾ ਕਰਨ ਨਾਲ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ ਤ੍ਰਿਭਵਨ ਵਿੱਚ ਕੀ ਕੁਝ ਵਾਪਰ ਰਿਹਾ ਹੈ, ਕੀ ਕੁਝ ਹੋ ਰਿਹਾ ਹੈ। ਮਾਇਆ ਦਾ ਜਾਲ ਤਿੰਨਾਂ ਭਵਨਾਂ ਵਿੱਚ ਵਰਤ ਰਿਹਾ ਹੈ। ਇਹ ਤਿੰਨ ਭਵਨ ਕਿਹੜੇ ਹਨ ਸਾਧ ਸੰਗਤ ਜੀ? ਪ੍ਰਤੱਖ ਤੌਰ 'ਤੇ ਉੱਪਰ ਦੇਵ ਲੋਕ ਹੈ, ਜਿੱਥੇ ਆਪਾਂ ਰਹਿੰਦੇ ਹਾਂ, ਇਹਨੂੰ ਮਾਤ ਲੋਕ ਕਹਿੰਦੇ ਹਨ। ਜਿਹੜੇ ਸਾਡੇ ਤੋਂ ਥੱਲੇ ਰਹਿੰਦੇ ਹਨ ਉਹਨਾਂ ਨੂੰ ਪਾਤਾਲ ਲੋਕ ਕਹਿੰਦੇ ਹਨ। ਜਿਨ੍ਹਾਂ ਦੀ ਸੱਤਾ, ਜਿਨ੍ਹਾਂ ਦੀ ਤਾਕਤ, ਜਿਨ੍ਹਾਂ ਦੀ ਸ਼ਕਤੀ, ਜਿਨ੍ਹਾਂ ਦਾ ਟਾਈਮ ਪੀਰੀਅਡ ਸਾਡੇ ਨਾਲੋਂ ਜ਼ਿਆਦਾ ਹੈ, ਉਹ ਦੇਵਤੇ ਹਨ। ਜੈਸੇ ਸੂਰਜ, ਚੰਦਰਮਾ, ਪਵਨ, ਪਾਣੀ, ਅਗਨੀ, ਇਹ ਵੱਡੀਆਂ ਸ਼ਕਤੀਆਂ ਹਨ ਸੰਸਾਰ ਦੇ ਵਿੱਚ, ਬਹੁਤ ਹਨ। ਸਤੋਗੁਣੀ ਬਿਰਤੀ ਇਹਨਾਂ ਦੀ। ਜਿੱਥੇ ਅਸੀਂ ਰਹਿੰਦੇ ਹਾਂ ਇਸ ਨੂੰ ਮਾਤ ਲੋਕ ਮ੍ਰਿਤੂ ਲੋਕ ਕਹਿੰਦੇ ਹਨ। ਇੱਥੇ ਜੰਮਣ ਵਾਲੇ ਨੂੰ ਮਰਨਾ ਪੈਂਦਾ ਹੈ ਇਸ ਕਰਕੇ ਮ੍ਰਿਤੂ ਲੋਕ ਕਹਿੰਦੇ ਹਨ। ਇੱਥੇ ਜਨਮ ਵਾਲੇ ਨੂੰ ਮਾਤਾ ਦੇ ਪੇਟ ਤੋਂ ਜਨਮ ਲੈਣਾ ਪੈਂਦਾ ਹੈ ਇਸ ਕਰਕੇ ਵੀ ਇਸਨੂੰ ਮਾਤ ਲੋਕ ਕਹਿੰਦੇ ਹਨ। ਮਾਤਾ ਧਰਤ ਮਹੱਤ, ਧਰਤੀ ਮਾਤਾ ਹੈ ਸਾਰਿਆਂ ਦੀ, ਇਸ ਕਰਕੇ ਧਰਤੀ 'ਤੇ ਵਸਣ ਵਾਲਿਆਂ ਨੂੰ ਮਾਤ ਲੋਕ ਦੇ ਵਾਸੀ ਕਹਿੰਦੇ ਹਨ। ਔਰ ਰਜੋਗੁਣ ਪ੍ਰਧਾਨ ਬਿਰਤੀ ਹੈ ਇੱਥੇ ਲੋਕਾਂ ਦੀ। ਔਰ ਸਾਡੇ ਤੋਂ ਥੱਲੇ ਪਤਾਲ ਲੋਕ ਹੈ ਜਿੱਥੇ ਤਮ ਗੁਣ ਦਾ ਹਨੇਰੇ ਦਾ ਵਰਤਾਰਾ ਹੈ, ਅਗਿਆਨਤਾ ਹੈ, ਅੰਧਕਾਰ ਹੈ, ਬੇਸਮਝੀ ਹੈ, ਜੜਤਾ ਹੈ, ਉਸ ਨੂੰ ਪਤਾਲ ਲੋਕ ਤਾਮਸੀ ਲੋਕ ਕਹਿੰਦੇ ਹਨ। ਸਤੋਗੁਣ, ਰਜੋਗੁਣ, ਤਮੋਗੁਣ ਹੀ ਤਿੰਨ ਭਾਵਨ ਹਨ। ਆਪਣੇ ਆਪ ਇਸ ਗੱਲ ਦਾ ਅਨੁਭਵ ਨਹੀਂ ਹੁੰਦਾ, ਆਪਣੇ ਆਪ ਇਸ ਗੱਲ ਦਾ ਪਤਾ ਨਹੀਂ ਲੱਗਦਾ। ਤਿੰਨਾਂ ਭਾਵਨਾ ਦਾ, ਸਤੋ ਰਜੋ ਤਮੋ ਦਾ ਜੋ ਪਸਾਰਾ ਮਾਇਆ ਦਾ ਪਸਰਿਆ ਹੋਇਆ, ਕਿੰਨਾ ਕੁ ਸੂਖਮ ਹੈ, ਕਿੰਨਾ ਕੁ ਬਰੀਕ ਹੈ, ਸਾਧ ਸੰਗਤ ਜੀ ਇਹ ਗੁਰੂ ਦੱਸ ਸਕਦਾ। ਜਦੋਂ ਅਸੀਂ ਮਹਾਂਪੁਰਸ਼ਾਂ ਦੀ, ਸਤਿਪੁਰਸ਼ਾਂ ਦੀ ਸੰਗਤ 'ਚ ਬੈਠਾਂਗੇ, ਰੋਜ਼ ਕਥਾ ਸੁਣਾਂਗੇ, ਫਿਰ ਇਹਨਾਂ ਤਿੰਨਾਂ ਭਾਵਨਾ ਦਾ, ਤਿੰਨਾਂ ਗੁਣਾਂ ਦਾ ਪਤਾ ਲੱਗਦਾ ਹੈ। ਮਾਇਆ ਦੇ ਪਸਾਰੇ ਦਾ ਸੋਝੀ ਹੁੰਦੀ ਹੈ। ਪਹਿਲੀ ਗੱਲ ਤਾਂ ਅੱਜ ਕੋਈ ਜਾਣਨਾ ਨਹੀਂ ਚਾਹੁੰਦਾ, ਕੀ ਲੈਣਾ ਇਹਨਾਂ ਗੱਲਾਂ ਤੋਂ ਜੀ, ਇਹ ਤਾਂ ਫਾਲਤੂ ਦੀਆਂ ਵਿਹਲੀਆਂ ਗੱਲਾਂ ਨੇ। ਇਹੋ ਜਿਹੀ ਚੀਜ਼ ਸਿੱਖੋ ਜਿਹਦੇ ਨਾਲ ਪੈਸੇ ਕਮਾਏ ਜਾਣ, ਜਿਹਦੇ ਨਾਲ ਚਾਰ ਪੈਸੇ ਘਰ 'ਚ ਆਉਣਗੇ, ਉਹ ਪੜ੍ਹਾਈ ਪੜ੍ਹਾਂਗੇ ਆਪਾਂ। ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਦੁਨੀਆ ਪੜ੍ਹਦੀ ਹੈ, ਉੱਥੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਜਦੋਂ ਦੀ ਅੰਗਰੇਜ਼ੀ ਵਿੱਦਿਆ ਦਾ ਪ੍ਰਚਾਰ ਹੋਇਆ, ਉਦੋਂ ਦਾ ਸਾਡੇ ਇੰਡੀਆ ਦੇ ਵਿੱਚ ਵੀ ਸਾਰਿਆਂ ਦੀ ਭੱਜ ਦੌੜ ਮਾਇਆ ਵਾਸਤੇ ਵਧੀ ਹੈ, ਅਤੇ ਇੱਥੇ ਵੀ ਸਾਰਿਆਂ ਦੀ ਵਧੀ ਹੋਈ ਹੈ। ਅਧਿਆਤਮ ਵਿੱਦਿਆ ਜਿਹੜੀ ਸਾਡੇ ਮਨ ਨੂੰ ਸ਼ਾਂਤ ਕਰੇ, ਜਿਹੜੀ ਵਿੱਦਿਆ ਨਾਲ ਮੁਕਤੀ ਮਿਲੇ, ਜਿਹੜੀ ਵਿੱਦਿਆ ਨਾਲ ਸਾਡਾ ਕਲਿਆਣ ਹੋਵੇ, ਉਹ ਵਿੱਦਿਆ ਘਟਦੀ ਜਾ ਰਹੀ ਹੈ, ਦਿਨੋਂ ਦਿਨ ਘਟਦੀ ਜਾ ਰਹੀ ਹੈ। ਉਹ ਕੋਈ ਕੋਈ ਸਥਾਨ ਐਸਾ ਹੈ ਵਿਰਲਾ ਵਾਂਝਾ, ਕੋਈ ਦੀਵਾ ਕਿਤੇ ਬਲਦਾ ਹੋਵੇ, ਕੋਈ ਜਗਿਆਸਾ ਇੰਨੀ ਰੱਖਦਾ ਹੋਵੇ ਵੀ ਮੈਂ ਅਧਿਆਤਮ ਵਿੱਦਿਆ ਪ੍ਰਾਪਤ ਕਰਾਂ, ਉਹ ਵਿੱਦਿਆ ਪ੍ਰਾਪਤ ਕਰਾਂ, ਉਹ ਗਿਆਨ ਪ੍ਰਾਪਤ ਕਰਾਂ ਜਿਹਦੇ ਨਾਲ ਮੈਨੂੰ ਆਪਣੀ ਆਤਮਾ ਤੱਕ ਪਹੁੰਚਣ ਦਾ ਮੌਕਾ ਮਿਲੇ। ਉੱਧਰ ਉਸ ਪਾਸੇ ਵੱਲ ਲੋਕਾਂ ਦਾ ਧਿਆਨ ਨਹੀਂ ਹੈ। ਸੋ ਪਹਿਲੀ ਗੱਲ ਤਾਂ ਜਗਿਆਸਾ ਨਹੀਂ, ਜਾਣਨ ਦੀ ਇੱਛਾ ਨੂੰ ਜਗਿਆਸਾ ਕਹਿੰਦੇ ਹਨ। ਗਿਆਨ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਪਤਾ ਲੱਗ ਜਾਵੇ, ਮੈਨੂੰ ਜਾਣਕਾਰੀ ਮਿਲ ਜਾਵੇ, ਮੈਨੂੰ ਨੌਲੇਜ ਮਿਲ ਜਾਵੇ, ਇਹਨੂੰ ਜਗਿਆਸਾ ਕਹਿੰਦੇ ਹਨ। ਉਹ ਹੈ ਨਹੀਂ ਕਿਸੇ ਕੋਲ। ਜੇ ਕਿਸੇ ਕੋਲ ਜਗਿਆਸਾ ਹੋਵੇ ਤਾਂ ਉਸ ਜਗਿਆਸਾ ਨੂੰ ਪੂਰੀ ਕਰਨ ਵਾਲਾ ਸਾਧੂ ਨਹੀਂ ਮਿਲਦਾ, ਇਹ ਦੂਸਰੀ ਸਮੱਸਿਆ ਹੈ। ਮੰਨ ਲਓ ਕਿਸੇ ਦੇ ਮਨ 'ਚ ਇੱਛਾ ਹੋ ਵੀ ਗਈ ਵੀ ਇਹ ਗੁਰਬਾਣੀ ਦਾ ਪਤਾ ਲੱਗ ਜਾਵੇ, ਕੀ ਕਹਿੰਦੀ ਹੈ ਮਹਾਰਾਜ ਦੀ ਗੁਰਬਾਣੀ, ਜਾਂ ਕੀ ਕਹਿੰਦੇ ਆ ਗੁਰੂ ਸਾਹਿਬ ਸਾਨੂੰ, ਜਦ ਇਹ ਮਾਇਆ ਦਾ ਪਸਾਰਾ ਕੀ ਹੈ, ਜਾਂ ਤਿੰਨ ਗੁਣ ਕੀ ਹਨ, ਰਜੋ ਗੁਣ ਕੀ ਹੈ, ਤਮੋ ਗੁਣ ਕੀ ਹੈ, ਸਤੋ ਗੁਣ ਕੀ ਹੈ, ਇਹਨੂੰ ਜਾਣਨ ਦੀ ਇੱਛਾ ਹੋ ਵੀ ਜਾਵੇ ਕਿਸੇ ਨੂੰ, ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ, ਜੇ ਹੋ ਵੀ ਜਾਵੇ ਤਾਂ ਫਿਰ ਦੱਸਣ ਵਾਲਾ ਗੁਰੂ ਨਹੀਂ ਮਿਲਦਾ। ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹਦੇ ਨਹੀਂ, ਸੁਣਦੇ ਨਹੀਂ, ਵਿਚਾਰਦੇ ਨਹੀਂ, ਕਮਾਈ ਕਰਦੇ ਨਹੀਂ, ਅਤੇ ਇੱਧਰ ਉੱਧਰ ਬਾਹਰ ਗੁਰੂ ਤੋਂ ਬਿਨਾਂ ਭਟਕੀ ਜਾਂਦੇ ਭਟਕੀ ਜਾਂਦੇ ਭਟਕੀ ਜਾਂਦੇ। ਮਹਾਰਾਜ ਕਹਿੰਦੇ ਗੁਰ ਸੇਵਾ ਤੇ ਤ੍ਰਿਭਾਵਨ ਸੋਝੀ ਹੋਏ। ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗ ਜਾਂਦਾ, ਗੁਰਬਾਣੀ ਦਾ ਅਭਿਆਸ ਸਿਮਰਨ ਅਭਿਆਸ ਕਰਕੇ ਉਹਨੂੰ ਤਿੰਨਾਂ ਭਾਵਨਾ ਦੀ ਸੋਝੀ ਹੋ ਜਾਂਦੀ ਹੈ। ਪਤਾ ਲੱਗ ਜਾਂਦਾ ਕਿ ਤਿੰਨਾਂ ਭਾਵਨਾ ਵਿੱਚ ਮਾਇਆ ਦਾ ਪਸਾਰਾ ਕਿਸ ਤਰ੍ਹਾਂ ਪਸਰਿਆ ਹੋਇਆ ਹੈ। ਫਿਰ ਹੌਲੇ ਹੌਲੇ ਅਵਸਥਾ ਜਿਹੜੀ ਹੈ ਉਹ ਸਾਧ ਸੰਗਤ ਜੀ ਉੱਪਰ ਜਾਂਦੀ ਹੈ। ਅੰਦਰ ਜਾਮਤਾ ਦੂਰ ਦਰਸ਼ਨ, ਦੂਰ ਸਰਵਣ, ਦੂਰ ਗਮਨ, ਦੂਰ ਦੀ ਜਾਣਕਾਰੀ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਬੋਲਿਆ ਜਾ ਰਿਹਾ, ਕਿੱਥੇ ਕੀ ਦੇਖਿਆ ਜਾ ਰਿਹਾ, ਉਹ ਸਾਰਾ ਕੁਝ ਦੇਖਣ ਦੀ ਸਮਰੱਥਾ ਵੀ ਗੁਰਮੁਖਾਂ 'ਚ ਆ ਜਾਂਦੀ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਦੋਂ ਦੂਸਰਾ ਘੋੜਾ ਲੈਣ ਵਾਸਤੇ ਲਾਹੌਰ ਗਏ ਸਨ, ਜੋਤਸ਼ੀ ਬਣ ਕੇ ਗਏ ਸਨ, ਪਹਿਲਾਂ ਘੋੜਾ ਤੇ ਘਾਈ ਬਣ ਕੇ ਲਿਆਏ ਸਨ ਅਤੇ ਦੂਸਰਾ ਘੋੜਾ ਲੈਣ ਲਈ ਜੋਤਸ਼ੀ ਬਣ ਕੇ ਭੇਸ ਬਦਲਿਆ ਸੀ, ਅਤੇ ਭਾਈ ਸਾਹਿਬ ਨੇ ਤਾਂ ਕੋਈ ਜੋਤਿਸ਼ ਪੜ੍ਹਿਆ ਕੋਈ ਨਹੀਂ ਸੀ। ਹੁਣ ਜੋਤਸ਼ੀ ਦੀ ਪੜ੍ਹਾਈ ਬਹੁਤ ਜ਼ਿਆਦਾ ਹੁੰਦੀ ਹੈ, ਉਹ ਆਉਂਦੀ ਨਹੀਂ ਸੀ। ਜੋਤਸ਼ੀ ਦਾ ਭੇਸ ਬਣਾਇਆ, ਲੋਕ ਪੁੱਛੇ ਲੈਣ ਵੀ ਆਏ, ਅਤੇ ਜਿਹਨਾਂ ਜਿਹਨਾਂ ਨੇ ਜੋ ਜੋ ਪੁੱਛਿਆ ਭਾਈ ਸਾਹਿਬ ਨੇ ਦੱਸਿਆ ਵੀ, ਤਾਂ ਹੀ ਸੌਂਦੇ ਖਾਨ ਦਾ ਵੀ ਮਨ ਟਿਕਾ ਦਿੱਤਾ। ਅਤੇ ਭਾਈ ਬਿਧੀ ਚੰਦ ਜੀ ਕੋਲ ਉਹ ਕਿਹੜੀ ਵਿੱਦਿਆ ਸੀ ਕਿ ਉਹਨਾਂ ਨੇ ਲੋਕਾਂ ਦੀਆਂ ਸਾਰੀਆਂ ਗੱਲਾਂ ਜੋ ਕਿਸੇ ਨੇ ਪੁੱਛੀਆਂ ਉਹ ਦੱਸ ਦਿੱਤੀਆਂ। ਉਹ ਜੋਤਿਸ਼ ਨਾਲੋਂ ਵੀ ਉੱਪਰ ਦੀ ਵਿੱਦਿਆ ਹੈ, ਉਹ ਹੈ ਗੁਰੂ ਦੀ ਸੇਵਾ, ਜਿੱਥੋਂ ਸਾਰਾ ਗਿਆਨ ਹੋ ਜਾਂਦਾ, ਜਿੱਥੋਂ ਸਾਰੀ ਸੋਝੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਕੈ ਮਨ ਪ੍ਰਗਾਸ ਜੈਸੇ ਤਾਰੇ ਉੱਪਰ ਆਕਾਸ਼, ਜਿਵੇਂ ਧਰਤੀ ਅਤੇ ਅਸਮਾਨ ਦੀ ਵਿਸ਼ਾਲਤਾ ਸਭ ਨੂੰ ਪਤਾ, ਕਿੰਨਾ ਖੁੱਲ੍ਹਾ, ਕਿੰਨਾ ਅੰਤ ਹੀ ਕੋਈ ਨਹੀਂ ਬੇਅੰਤ ਹੈ, ਇੱਦਾਂ ਬ੍ਰਹਮ ਗਿਆਨੀ ਦੇ ਮਨ ਦੇ ਉੱਪਰ ਪ੍ਰਕਾਸ਼ ਗਿਆਨ ਵਾਹਿਗੁਰੂ ਦੀ ਜੋਤ ਦਾ ਸਭ ਪਤਾ ਹੈ, ਸਾਰੀ ਸੋਝੀ ਹੈ। ਤੋ ਗੁਰੂ ਸੇਵਾ ਤੋਂ ਇਹ ਸੋਝੀ ਹੁੰਦੀ ਹੈ। ਆਪ ਪਛਾਣ ਹਰ ਪਾਵੈ ਸੋਏ, ਐਸਾ ਗੁਰੂ ਦੀ ਸੇਵਾ ਕਰਨ ਵਾਲਾ ਗੁਰਮੁਖ ਆਪਣੇ ਆਪ ਨੂੰ ਪਛਾਣ ਲੈਂਦਾ ਕਿ ਮੈਂ ਕੌਣ ਹਾਂ, ਆਪਣੇ ਆਪ ਤੁਹਾਨੂੰ ਪਤਾ ਲੱਗਦਾ। ਜੋ ਅਸੀਂ ਆਪਣੇ ਆਪ ਨੂੰ ਸਮਝੀ ਬੈਠੇ ਹਾਂ ਵੀ ਦੋ ਮੇਰੇ ਹੱਥ ਨੇ, ਦੋ ਮੇਰੇ ਪੈਰ ਨੇ, ਦੋ ਮੇਰੀਆਂ ਟੰਗਾਂ ਨੇ, ਦੋ ਮੇਰੀਆਂ ਬਾਹਾਂ ਨੇ, ਦੋ ਕੰਨ ਨੇ, ਦੋ ਅੱਖਾਂ ਨੇ, ਦੋ ਨੱਕਾਂ ਨੇ, ਇੱਕ ਮੇਰੇ ਕੋਲ ਜੀਭ ਹੈ, ਇੱਕ ਮੇਰੇ ਕੋਲ ਇਹ ਸਰੀਰ ਹੈ, ਅਤੇ ਇੱਦਾਂ ਦਾ ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਮੈਂ ਲੰਮਾ ਹਾਂ, ਮੈਂ ਮਧਰਾ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਮੈਂ ਸਿੱਖ ਈਸਾਈ ਹਾਂ। ਜੋ ਅਸੀਂ ਆਪਣੇ ਆਪ ਨੂੰ ਮੰਨੀ ਬੈਠੇ ਹਾਂ ਉਹ ਤਾਂ ਅਸੀਂ ਹੈ ਨਹੀਂ, ਉਹ ਤਾਂ ਭੁਲੇਖਾ ਹੀ ਹੈ। ਜੋ ਹੈ ਹਾਂ ਉਹਦਾ ਪਤਾ ਨਹੀਂ, ਉਹ ਪਤਾ ਗੁਰੂ ਤੋਂ ਲੱਗਦਾ ਹੈ। ਗੁਰੂ ਉਹ ਸੋਝੀ ਦਿੰਦਾ ਹੈ ਜਦੋਂ ਕੋਈ ਆਪਣੀ ਆਤਮਾ ਨੂੰ ਪਛਾਣ ਲੈਂਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਆਪਣੀ ਆਤਮਾ ਨੂੰ ਪਛਾਣਦਾ ਹੈ ਤਾਂ ਹਰ ਪਾਵ ਹੈ ਸੋਏ, ਤਾਂ ਉਹ ਪਰਮਾਤਮਾ ਨੂੰ ਪਾ ਲੈਂਦਾ। ਆਤਮਾ ਦੇ ਦਰਸ਼ਨ ਹੀ ਪਰਮਾਤਮਾ ਦੇ ਦਰਸ਼ਨ ਹਨ, ਇੱਕਦਮ ਹੁੰਦਾ ਹੈ, ਦੋ ਕੰਮ ਨਹੀਂ ਹਨ। ਆਤਮਾ ਦੇਖੀ ਤਾਂ ਸਮਝੋ ਪਰਮਾਤਮਾ ਦੇਖ ਗਿਆ, ਆਤਮ ਚੀਨ ਰਚੋ ਪਰਮਾਤਮ। ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਸਤਿਗੁਰੂ ਸਾਹਿਬ ਜੀ ਦੀ ਸੱਚੀ ਬਾਣੀ ਦੁਆਰਾ ਹੀ ਉਹ ਵਾਹਿਗੁਰੂ ਦਾ ਸੱਚਾ ਮਹਿਲ ਪ੍ਰਾਪਤ ਹੁੰਦਾ ਹੈ, ਉਹ ਸੱਚੇ ਮਹਿਲ ਵਿੱਚ ਵਾਸਾ ਮਿਲਦਾ ਹੈ। ਗੁਰ ਸੇਵਾ ਤੇ ਸਭ ਕੁੱਲ ਉਧਾਰੇ, ਸਤਿਗੁਰਾਂ ਦੀ ਸੇਵਾ ਕਰਕੇ ਸਾਰੀਆਂ ਹੀ ਕੁੱਲਾਂ ਤਰ ਜਾਂਦੀਆਂ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਦੀਆਂ ਕੁੱਲਾਂ ਤਰ ਗਈਆਂ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ, ਉਹਨਾਂ ਦੀਆਂ ਪੀੜ੍ਹੀਆਂ ਹੀ ਤਰ ਗਈਆਂ। ਸਾਧ ਸੰਗਤ ਜੀ ਉਹਨਾਂ ਦੇ ਪੁੱਤਰ ਭਾਈ ਭਾਨਾ ਜੀ ਵੀ ਬ੍ਰਹਮ ਗਿਆਨੀ ਹੋਏ, ਪੋਤਰੇ ਭਾਈ ਝੰਡਾ ਜੀ ਵੀ ਬ੍ਰਹਮ ਗਿਆਨੀ ਹੋਏ, ਪੜਪੋਤਰੇ ਭਾਈ ਜਲਾਲ ਜੀ, ਭਾਈ ਸਰਵਣ ਜੀ, ਅੱਗੇ ਭਾਈ ਗੁਰਦਿੱਤਾ ਜੀ ਅਤੇ ਉਹਨਾਂ ਦੇ ਪੁੱਤਰ ਅੱਗੋਂ ਭਾਈ ਰਾਮ ਕੋਇਲ ਜੀ ਬ੍ਰਹਮ ਗਿਆਨੀ ਹੋਏ ਸਾਰੇ। ਸੋ ਜਿਹੜੇ ਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਦੀਆਂ ਕੁਲਾਂ ਉਧਾਰ ਉਧਰ ਜਾਂਦੀਆਂ, ਤਰ ਜਾਂਦੀਆਂ ਸਾਰੇ ਹੀ। ਭਾਈ ਭਗਤੂ ਨੇ ਸੇਵਾ ਕੀਤੀ, ਉਹਨਾਂ ਦੇ ਪੁੱਤਰ ਪੋਤਰੇ ਪੜਪੋਤਰੇ ਗਾਂ ਗੁਰੂ ਕੇ ਸਿੱਖ ਰਾਜੇ ਮਹਾਰਾਜੇ ਹੋਏ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਦੀ, ਉਹਨਾਂ ਦੀਆਂ ਕੁਲਾਂ ਤਰ ਜਾਂਦੀਆਂ ਹਨ। ਨਿਰਮਲ ਨਾਮ ਰੱਖੈ ਉਰ ਤਹਾਰੇ, ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਵਸਾ ਲਿਆ ਹੈ, ਹਿਰਦੇ 'ਚ ਧਾਰਨ ਕਰ ਲਿਆ ਹੈ, ਸਾਚੀ ਸੋਭਾ ਸਾਚ ਦੁਆਰੇ, ਉਹਨਾਂ ਦੀ ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਸੋਭਾ ਹੁੰਦੀ ਹੈ, ਉਹ ਸੱਚੇ ਦਰਬਾਰ ਵਿੱਚ ਸਰੋਪਾ ਲੈਂਦੇ ਹਨ, ਉਹਨਾਂ ਨੂੰ ਵਾਹਿਗੁਰੂ ਦੇ ਦਰਬਾਰ 'ਚੋਂ ਵਡਿਆਈਆਂ ਮਿਲਦੀਆਂ ਨੇ, ਅਕਾਲ ਪੁਰਖ ਉਹਨਾਂ ਨੂੰ ਆਪਣੇ ਦਰਬਾਰ ਵਿੱਚੋਂ ਇੱਜ਼ਤ ਦਿੰਦਾ ਹੈ, ਮਾਣ ਵਡਿਆਈ ਦਿੰਦਾ ਹੈ। ਜਿਨ ਕੋ ਤਖਤ ਮਿਲੀ ਵਡਿਆਈ, ਗੁਰਮੁਖ ਸੇ ਪ੍ਰਧਾਨ ਥੀਏ, ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰ ਤੋਂ ਤਖਤ ਤੋਂ ਵਡਿਆਈ ਮਿਲਦੀ ਹੈ, ਉਹ ਅਕਾਲ ਪੁਰਖ ਦੇ ਦਰ 'ਤੇ ਸਤਿਕਾਰੇ ਜਾਂਦੇ ਹਨ। ਸੇਵਡ ਭਾਗੀ ਜੇ ਗੁਰ ਸੇਵਾ ਲਾਏ, ਮਹਾਰਾਜ ਕਹਿੰਦੇ ਵੱਡੇ ਭਾਗਾਂ ਵਾਲੇ ਹਨ ਉਹ ਬੰਦੇ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਸੇਵਾ 'ਚ ਲਾ ਲਿਆ। ਗੁਰਪੂਰਾ ਭੇਟਿਓ ਵੱਡ ਭਾਗੀ, ਪਹਿਲੀ ਗੱਲ ਤਾਂ ਗੁਰੂ ਮਿਲਦਾ ਹੀ ਵੱਡੇ ਭਾਗਾਂ ਨਾਲ ਹੈ, ਫਿਰ ਗੁਰੂ ਦੀ ਸੇਵਾ 'ਚ ਕੋਈ ਲੱਗ ਜਾਵੇ ਇਹ ਉਸ ਤੋਂ ਵੀ ਵੱਡੇ ਭਾਗ ਹਨ। ਵੱਡੇ ਭਾਗਾਂ ਵਾਲੇ ਬੰਦੇ ਹਨ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੀ ਸੇਵਾ 'ਚ ਆਪ ਲਾ ਲਿਆ। ਭਾਈ ਬਹਿਲੋ ਸਾਹਿਬ ਜੀ ਦੀ ਕਥਾ ਆਪਾਂ ਰਾਤ ਸੁਣੀ ਰਹੇ ਹਾਂ, ਗੁਰੂ ਅਰਜਨ ਦੇਵ ਜੀ ਨੇ ਆਪ ਹੀ ਬੁਲਾ ਲਿਆ ਵੀ ਸਾਡੇ ਕੋਲ ਆਓ, ਆਪਣੀ ਸੇਵਾ 'ਚ ਲਾ ਲਿਆ। ਹਾਲਾਂਕਿ ਉਹ ਆਉਣਾ ਵੀ ਨਹੀਂ ਸੀ ਚਾਹੁੰਦਾ, ਉਹਨੂੰ ਪਤਾ ਵੀ ਨਹੀਂ ਸੀ ਗੁਰੂ ਦਾ, ਉਹ ਭਾਈ ਬਹਿਲੋ ਜਿਹੜਾ ਸੀ ਉਹ ਲਾਲਾਂ ਵਾਲੇ ਦਾ ਸਰਵਰ ਦਾ ਚੇਲਾ ਸੀ। ਦੋ ਵਾਰੀ ਤਾਂ ਉਹਨੇ ਨਾ ਕਰਤੀ, ਤੀਜੀ ਵਾਰੀ ਸਤਿਗੁਰੂ ਜੀ ਨੇ ਆਪਣੀ ਕਲਾ ਵਰਤਾ ਹੀ ਦਿੱਤੀ, ਬੁਲਾ ਲਿਆ। ਇਸ ਕਰਕੇ ਸਾਧ ਸੰਗਤ ਜੀ ਵੀ ਗੁਰੂ ਸਾਹਿਬ ਜੀ ਮਹਾਰਾਜ ਜਿਹੜੇ ਹਨ ਬਹੁਤ ਦਿਆਲੂ ਕਿਰਪਾਲੂ ਹਨ, ਆਪਣੇ ਦਰ 'ਤੇ ਬੁਲਾ ਲੈਂਦੇ ਹਨ, ਸੇਵਾ 'ਚ ਲਾ ਲੈਂਦੇ ਹਨ। ਜਿਨ੍ਹਾਂ ਦੇ ਭਾਗ ਪਿਛਲੇ ਚੰਗੇ ਹੋਣ ਉਹ ਗੁਰੂ ਦੀ ਸੇਵਾ 'ਚ ਲੱਗ ਜਾਂਦੇ ਹਨ। ਅਨ ਦਿਨ ਭਗਤ ਸੱਚ ਨਾਮ ਦ੍ਰਿੜਾਏ, ਸਤਿਗੁਰੂ ਉਹਨਾਂ ਨੂੰ ਸੱਚਾ ਨਾਮ ਦ੍ਰਿੜ ਕਰਾ ਦਿੰਦੇ ਹਨ, ਪੱਕਾ ਕਰਾ ਹਿਰਦੇ 'ਚ ਵਸਾ ਦਿੰਦੇ ਹਨ। ਐਸੇ ਗੁਰਮੁਖ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦੇ। ਨਾਮੇ ਉਧਰੇ ਕੁਲ ਸਬਾਏ, ਗੁਰੂ ਦੇ ਨਾਮ ਦੁਆਰਾ ਗੁਰਮੰਤਰ ਦੁਆਰਾ ਕੁਲਾਂ ਹੀ ਤਰ ਜਾਂਦੀਆਂ ਹਨ। ਜਿਹੜੇ ਗੁਰਮੁਖ ਜਨਾਂ ਨੇ ਨਾਮ ਜਪਿਆ ਹੈ, ਪ੍ਰਹਿਲਾਦ ਜਨ ਕੇ ਹਰ ਜੀਓ ਇੱਕ ਹੀ ਕੁਲ ਉਧਾਰੇ, ਪ੍ਰਹਿਲਾਦ ਦੀਆਂ ਪਰਮੇਸ਼ਰ ਨੇ ਇੱਕ ਹੀ ਕੁਲਾਂ ਤਾਰ ਦਿੱਤੀਆਂ। ਗੁਰਬਾਣੀ 'ਚ ਲਿਖਿਆ ਕਮਾਈ ਇੱਕ ਕਰਦਾ ਹੈ, ਖਾਂਦੀ ਦੁਨੀਆ ਹੈ। ਇੱਥੋਂ ਤੱਕ ਮਹਾਰਾਜ ਨੇ ਤਾਂ ਲਿਖ ਦਿੱਤਾ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਗੁਰਮੁਖਾਂ ਦੀ, ਗੁਰੂ ਕੇ ਪਿਆਰਿਆਂ ਦੀ ਬਰਕਤ ਅਸੰਖਾਂ ਕਰੋੜਾਂ ਨੂੰ ਮਿਲਦੀ ਹੈ। ਅੱਜ ਵੀ ਦੇਖ ਲਓ ਸਾਧ ਸੰਗਤ ਜੀ, ਜਿਹੜੇ ਸੰਤ ਮਹਾਂਪੁਰਸ਼ ਗੁਰਮੁਖ ਪਿਆਰੇ ਸ਼ਹੀਦ ਜੋਧੇ ਪੰਥ ਖਾਲਸੇ 'ਚ ਹੋਏ, ਉਹਨਾਂ ਦੇ ਗੁਰਦੁਆਰੇ ਬਣੇ ਹੋਏ ਨੇ। ਬਾਬਾ ਬੁੱਢਾ ਜੀ ਦਾ ਗੁਰਦੁਆਰਾ ਬੀੜ ਸਾਹਿਬ ਹੈ, ਹੋਰ ਵੀ ਗੁਰਦੁਆਰੇ ਹਨ। ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਹਨ, ਭਾਈ ਮਨੀ ਸਿੰਘ ਜੀ ਦੇ ਗੁਰਦੁਆਰੇ ਹਨ, ਭਾਈ ਤਾਰੂ ਸਿੰਘ ਜੀ ਦੇ, ਬਾਬਾ ਸ੍ਰੀ ਚੰਦ ਜੀ ਦੇ, ਹੋਰ ਜਿਹੜੇ ਸਾਧੂ ਮਹਾਤਮਾ ਜਿੰਨੇ ਵੀ ਸੰਤ ਭਗਤ ਬ੍ਰਹਮ ਗਿਆਨੀ ਪੰਥ 'ਚ ਹੋਏ ਨੇ, ਸਾਰਿਆਂ ਦੇ ਵੱਡੇ ਵੱਡੇ ਸੁੰਦਰ ਗੁਰੂ ਘਰ ਬਣੇ ਅਤੇ ਉੱਥੇ ਲੰਗਰ ਵੀ ਚੱਲ ਰਹੇ ਨੇ, ਅਤੇ ਲੰਗਰ ਛਕਣ ਵਾਲੇ ਹਜ਼ਾਰਾਂ ਲੋਕ ਉੱਥੇ ਲੰਗਰ ਛਕ ਰਹੇ ਨੇ। ਕਮਾਈ ਉਹਨਾਂ ਮਹਾਂਪੁਰਸ਼ਾਂ ਦੀ ਖਾ ਆਪਾਂ ਰਹੇ ਹਾਂ। ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਸਾਧੂਆਂ ਦੀ ਮਹਾਂਪੁਰਸ਼ਾਂ ਦੀ ਬਰਕਤ ਅਸੰਖਾਂ ਕਰੋੜਾਂ ਲੋਕ ਖਾਂਦੇ ਰਹਿੰਦੇ ਦੁਨੀਆ ਰਹਿੰਦੀ ਤੱਕ ਬਰਕਤਾਂ ਉੱਦਾਂ ਹੀ ਵਰਤਦੀਆਂ ਰਹਿੰਦੀਆਂ। ਸੋ ਨਾਮ ਦੀ ਸਾਰੀ ਬਰਕਤ ਹੈ, ਨਾਮ ਦੀ ਸਾਰੀ ਸ਼ਕਤੀ ਹੈ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਸਾਧੂ ਬਹਿ ਕੇ ਨਾਮ ਜਪ ਜਾਂਦੇ ਨੇ, ਸਿਮਰਨ ਕਰਦੇ ਨੇ, ਉਹ ਜਗ੍ਹਾ ਸੋਭਨੀਕ ਹੋ ਜਾਂਦੀ ਹੈ। ਉਹ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ, ਉਹ ਆਪਣੇ ਪਰਮਾਤਮਾ ਵਾਹਿਗੁਰੂ ਦੀ ਸੇਵਾ ਕਰਦੇ ਨੇ, ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ। ਸੋ ਮਹਾਰਾਜ ਸਾਹਿਬ ਜੀ ਵਡ ਸਤਿਗੁਰੂ ਅਮਰਦਾਸ ਜੀ ਪਾਤਸ਼ਾਹ ਕਰਦੇ ਬਚਨ ਕਿ ਜਿਹੜੇ ਨਾਮ ਜਪਦੇ ਉਹਨਾਂ ਦੀ ਕੁੱਲੀ ਤਰ ਜਾਂਦੀਆਂ ਨੇ। ਨਾਨਕ ਸਾਚ ਕਹਿ ਵਿਚਾਰ, ਪਾਤਸ਼ਾਹ ਜੀ ਕਹਿੰਦੇ ਮੈਂ ਸੱਚੀ ਵਿਚਾਰ, ਸੱਚ ਦੀ ਵਿਚਾਰ, ਪਰਮੇਸ਼ਰ ਦੀ ਵਿਚਾਰ ਕਹਿੰਦਾ ਹਾਂ। ਇੱਕੋ ਹੀ ਗੱਲ ਪੱਲੇ ਬੰਨ ਲਓ, ਹਰ ਕਾ ਨਾਮ ਰੱਖੋ ਉਰ ਤਾਰ। ਬਹੁਤੀਆਂ ਗੱਲਾਂ ਨਹੀਂ, ਇੱਕੋ ਹੀ ਗੱਲ ਗੁਰਬਾਣੀ ਜੀ ਦੱਸੀ ਹੈ, ਇੱਕੋ ਹੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇੱਕੋ ਹੀ ਗੱਲ ਦੱਸੀ ਹੈ। ਕਈ ਵਾਰੀ ਸ਼ੰਕਾਵਾਦੀ ਸ਼ੰਕਾ ਵੀ ਕਰਦੇ ਨੇ, ਜਿਨ੍ਹਾਂ ਨੇ ਪੁੱਠਾ ਸੋਚਣਾ ਹੁੰਦਾ ਉਹਨਾਂ ਨੇ ਹਰ ਵਾਰੀ ਪੁੱਠਾ ਹੀ ਸੋਚਣਾ। ਜਦੋਂ ਅੰਗਰੇਜ਼ ਆਏ ਉਹਨਾਂ ਨੇ ਕਿਤਾਬਾਂ ਲਿਖਵਾ ਤੀਆਂ, ਕਿੰਤੂ ਪਰੰਤੂ ਕੀਤੇ ਗੁਰਬਾਣੀ 'ਤੇ। ਕਹਿੰਦੇ ਜੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇੱਕੋ ਹੀ ਗੱਲ ਲਿਖੀ ਹੈ, ਨਾਮ ਜਪੋ। ਐਡਾ ਗ੍ਰੰਥ ਲਿਖਣ ਦੀ ਕੀ ਲੋੜ ਸੀ, ਇੱਕੋ ਹੀ ਗੱਲ ਲਿਖ ਦਿੰਦੇ ਇੱਕ ਜਗ੍ਹਾ 'ਤੇ ਵੀ ਨਾਮ ਜਪ ਲਓ। ਗ੍ਰੰਥ ਵੀ ਐਡਾ ਲਿਖਤਾ, ਗੱਲ ਵੀ ਇੱਕੋ ਹੀ ਹੈ। ਅੰਗਰੇਜ਼ਾਂ ਨੇ ਪੁੱਠੇ ਦਿਮਾਗ ਨਾਲ, ਅੱਜ ਵੀ ਸਾਡੇ 'ਚ ਇਹੋ ਜਿਹੇ ਬੰਦੇ ਹਨ ਜਿਹੜੇ ਇਹੋ ਜਿਹੀ ਗੱਲ ਕਰਨਗੇ, ਜਿਹੜੇ ਸਾਡੇ ਮਨ ਦੇ ਵਿੱਚ ਨਿਸ਼ਚਾ ਖਤਮ ਕਰਦੇ, ਵਿਸ਼ਵਾਸ ਖਤਮ ਕਰਦੇ ਅਤੇ ਡੋਲ ਜਾਂਦੇ। ਜਿਹੜੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਨਹੀਂ, ਜਿਨ੍ਹਾਂ ਨੇ ਸਤਸੰਗ ਕੀਤੀ ਨਹੀਂ, ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਗਰ ਲੱਗ ਜਾਂਦੇ, ਉਹ ਫਿਰ ਕਹਿੰਦੇ ਜੀ ਉਹ ਦੇਖੋ ਕਿੱਡੀ ਵੱਡੀ ਗਿਆਨ ਦੀ ਗੱਲ ਕਰਤੀ ਜੀ, ਹੁੰਦੀ ਗੁਰੂ ਨਾਲ ਤੋੜਨ ਵਾਲੀ ਹੈ। ਉਸ ਗੱਲ ਨੂੰ ਕਹਿਣਗੇ ਜੀ ਬੜੇ ਗਿਆਨ ਦੀ, ਬੜੇ ਪਤੇ ਦੀ ਗੱਲ ਕੀਤੀ ਹੈ, ਕਿਉਂਕਿ ਉਹ ਗੱਲਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਨ ਉਹ ਸੁਣੀਆਂ ਹੀ ਨਹੀਂ, ਉਹ ਕਦੀ ਬਾਣੀ ਪੜ੍ਹੀ ਹੀ ਨਹੀਂ, ਕਦੀ ਉੱਥੇ ਬੈਠੇ ਹੀ ਨਹੀਂ। ਬਸ ਜੋ ਸਕੂਲਾਂ ਕਾਲਜਾਂ 'ਚ ਪੜ੍ਹ ਲਿਆ, ਜਾਂ ਅਖਬਾਰਾਂ 'ਚ ਰਸਾਲਿਆਂ 'ਚ ਪੜ੍ਹ ਲਿਆ, ਜਾਂ ਅੱਜ ਕੱਲ੍ਹ ਤਾਂ ਵਟਸਐਪ ਨੈੱਟ ਦੇ ਉੱਤੇ ਜੋ ਸੁਣ ਲਿਆ, ਬਸ ਉਹੀ ਗਿਆਨ ਮੰਨੀ ਬੈਠੇ ਹਨ। ਅੰਗਰੇਜ਼ਾਂ ਨੇ ਵੀ ਇਸ ਤਰ੍ਹਾਂ ਹੀ ਸ਼ੰਕਾ ਪਾਉਣ ਵਾਸਤੇ 1900 ਦੇ ਲਗਭਗ 125 ਸਾਲ ਪਹਿਲੀ ਗੱਲ ਹੈ, ਉਹਨਾਂ ਨੇ ਸ਼ੰਕਾ ਕੀਤਾ ਸੀ ਵੀ ਸਾਰਾ ਗੁਰੂ ਗ੍ਰੰਥ ਸਾਹਿਬ ਐਡਾ 1430 ਅੰਗ, ਗੱਲ ਇੱਕੋ ਹੀ ਹੈ। ਉਹਦਾ ਜਵਾਬ ਡਾਕਟਰ ਭਾਈ ਵੀਰ ਸਿੰਘ ਜੀ ਨੇ ਦਿੱਤਾ ਸੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਕਿਹਾ ਸੀ ਕਿਉਂਕਿ ਕੰਮ ਆਉਣ ਵਾਲੀ ਗੱਲ ਵੀ ਕੋਈ ਹੈ, ਆਖੋ ਸ੍ਰੀ ਵਾਹਿਗੁਰੂ, ਬਾਕੀ ਜਿਹੜੀਆਂ ਗੱਲਾਂ ਨੇ, ਨਿਕੰਮੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਨਹੀਂ, ਕੰਮ ਆਉਣ ਵਾਲੀ ਗੱਲ ਇੱਕੋ ਹੈ, ਇਸ ਕਰਕੇ ਗੁਰੂ ਨੇ ਇੱਕੋ ਹੀ ਲਿਖੀ ਹੈ। ਨਿਕੰਮੀਆਂ ਤਾਂ ਬੜੀਆਂ ਨੇ, ਉਹ ਲੋਕ ਕਰੀ ਜਾਣ, ਚੁੱਕੀ ਫਿਰਨ, ਜਿੰਨੀਆਂ ਮਰਜ਼ੀ ਨਿਕੰਮੀਆਂ ਗੱਲਾਂ ਕਰੀ ਜਾਣ, ਨਿਕੰਮੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖੀਆਂ। ਕੰਮ ਦੀ ਗੱਲ ਲਿਖੀ ਹੈ ਉਹ ਇੱਕੋ ਹੀ ਹੈ, ਉਹ ਹੈ ਨਾਮ ਜਪੋ। ਹਰ ਕਾ ਨਾਮ ਰੱਖੋ ਉਰ ਤਾਰ, ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਵਸਾ ਲਓ। ਇਸ ਗੱਲ ਨੂੰ ਦ੍ਰਿੜ ਕਰਾਉਣ ਲਈ ਸਾਰੀ ਬਾਣੀ ਜ਼ੋਰ ਦਿੰਦੀ, ਸਾਰੀ ਬਾਣੀ ਇਸੇ ਗੱਲ 'ਤੇ ਆਉਂਦੀ ਹੈ। ਇਹਦੇ ਨਾਲ ਹੀ ਉਹ ਰਸਤਾ ਖੁੱਲ੍ਹਣਾ ਜਿਹੜਾ ਇਸ ਸੰਸਾਰ ਤੋਂ ਪਰੇ ਜਾਂਦਾ, ਜਿਹੜੇ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ, ਉਹਦਾ ਕਾਰਨ ਇਹ ਹੈ ਵੀ ਉਹ ਉਸ ਪਾਰਲੇ ਪਾਸੇ ਜਾਣਾ ਨਹੀਂ ਚਾਹੁੰਦੇ। ਉਹ ਇੱਥੋਂ ਦੇ ਰਸਤਿਆਂ ਬਾਰੇ ਕਹਿੰਦੇ, ਸਾਨੂੰ ਇੱਥੋਂ ਦਾ ਪਤਾ ਲੱਗੇ ਵੀ ਨੋਟ ਕਿਵੇਂ ਕਮਾਈ ਜਾਂਦੇ ਹੈ ਅਤੇ ਹੋਰ ਖਾਣਾ ਪੀਣਾ ਵਧੀਆ ਕਿਵੇਂ ਹੋਵੇ। ਉਹ ਤਾਂ ਭਾਈ ਤੁਹਾਡੇ ਕੋਲ ਹੈ ਹੀ ਹੈ ਨੌਲੇਜ ਸੰਸਾਰ ਦੀ, ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਆ, ਪੜ੍ਹੀ ਜਾਓ। ਪਰ ਜਿਹੜੀ ਪਰਲੇ ਲੰਘਣ ਦੀ, ਪਾਰ ਲੰਘਣ ਦੀ ਗੱਲ ਹੈ, ਮੁਕਤੀ ਦਾ ਦੁਆਰਾ ਪਾਉਣ ਦੀ ਗੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ, ਉਹ ਹੈ ਨਾਮ ਜਪੋ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕੀ ਸਰਨਾ। ਗੁਰਬਾਣੀ ਦਾ ਪਾਠ ਅਤੇ ਗੁਰਬਾਣ ਨਾਮ ਦਾ ਅਭਿਆਸ, ਇਹ ਗੁਰਸਿੱਖਾਂ ਦੇ ਜੀਵਨ ਦੀ ਥੰਮੀ ਹੈ। ਗੁਰਬਾਣੀ ਦਾ ਪਾਠ ਵੀ ਸਾਧ ਸੰਗਤ ਜੀ ਨਾਮ ਅਭਿਆਸੀ ਹੈ। ਕਈ ਲੋਕ ਅੱਜ ਕੱਲ੍ਹ ਨਾ ਸਾਡੇ ਵਿੱਚ ਇਹੋ ਜਿਹੇ ਹੋ ਗਏ ਨੇ, ਉਹ ਕਹਿੰਦੇ ਬਾਣੀ ਪੜ੍ਹਨ ਦੀ ਲੋੜ ਕੋਈ ਨਹੀਂ, ਨਾਮ ਹੀ ਜਪੋ। ਉਹ ਵੀ ਪ੍ਰਚਾਰ ਗਲਤ ਹੈ। ਕਿਉਂ? ਕਿਉਂਕਿ ਜੇ ਬਾਣੀ ਨਹੀਂ ਪੜ੍ਹਾਂਗੇ ਤਾਂ ਨਾਮ ਦੀ ਜਿਹੜੀ ਅਸਲ ਗੱਲ ਹੈ, ਸਮਝ ਹੈ ਨਾ, ਸੋਝੀ ਅੱਗੇ ਗਾਈਡਲਾਈਨ ਹੈ ਮਾਰਗ ਦੀ, ਸੁਰਤੀ ਦੀ, ਉਹ ਨਹੀਂ ਮਿਲੇਗੀ। ਅਤੇ ਜੇ ਨਾਮ ਨਹੀਂ ਜਪਾਂਗੇ ਤਾਂ ਬਾਣੀ ਦਾ ਪਤਾ ਨਹੀਂ ਲੱਗੇਗਾ। ਇਸ ਕਰਕੇ ਨਾਮ ਅਤੇ ਬਾਣੀ ਦੋਵੇਂ ਇਕੱਠੇ ਚੱਲਦੇ ਹਨ ਗੁਰੂ ਕੇ ਸਿੱਖ ਵਿੱਚ। ਰਹਿਤ ਮਰਯਾਦਾ ਵਿੱਚ ਵੀ ਇਹ ਲਿਖਿਆ ਹੁੰਦਾ ਵੀ ਨਾਮ ਬਾਣੀ ਦਾ ਅਭਿਆਸ ਕਰੋ। ਨਾਮ ਬਾਣੀ ਦਾ ਅਭਿਆਸ, ਨਾਮ ਵੀ ਜਪੋ ਅਤੇ ਬਾਣੀ ਵੀ ਪੜ੍ਹੋ। ਮਹਾਰਾਜ ਗੁਰੂ ਰਾਮਦਾਸ ਨੇ ਵੀ ਕਿਹਾ ਨਾ ਕਿ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਇਹ ਤਾਂ ਨਹੀਂ ਕਿਹਾ ਵੀ ਨਾਮ ਹੀ ਜਪੇ ਗੁਰਬਾਣੀ ਨਾ ਪੜ੍ਹੇ, ਪਰ ਨਾਮ ਵੀ ਜਪੇ ਅਤੇ ਗੁਰਬਾਣੀ ਵੀ ਪੜ੍ਹੇ, ਗੁਰਬਾਣੀ ਵੀ ਪੜ੍ਹੇ ਅਤੇ ਨਾਮ ਵੀ ਜਪੇ। ਆਖੋ ਸ੍ਰੀ ਵਾਹਿਗੁਰੂ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਬਹਿੰਦਿਆਂ ਉੱਠਦਿਆਂ ਵਾਹਿਗੁਰੂ 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 ਵਾਹਿਗੁਰੂ। ਫਿਰ ਗੱਲ ਬਣਦੀ ਹੈ, ਹਰ ਭਗਤੀ ਰਾਤੇ ਮੋਖ ਦੁਆਰ। ਐਸੇ ਸੰਤ ਜਨ ਜੋ ਭਗਤੀ ਦੇ ਰੰਗ 'ਚ ਰੰਗੇ ਹਨ, ਮੁਕਤੀ ਦਾ ਦੁਆਰਾ ਪਾ ਲੈਂਦੇ ਹਨ। ਸੋ ਪਰਮ ਸਤਿਕਾਰ ਜੋ ਗੁਰੂ ਪ੍ਰਸਾਦ ਜੀ ਨਿਵਾਸ ਜੀ, ਸਾਧ ਸੰਗਤ ਜੀ, ਇਹ ਗੁਰੂ ਦੇ ਬਚਨ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦਿੱਤੀਆਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।